गुरु रूप प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी एक अमोलक लिखत सिरलेख है, मोहरां दे कोले ते सूली दी सूल। जरा तको ना कईयां कालियां कटा चढ़ाइयां हन, नीले नीले आकाश ते उमड़ आ रहे बदल के सुहावणे लग रहे हन। हवा भी ठंडी झुल पई है जिसने सारी तपत पी ली है। आई जी हुण बरसात आई खंगूरा भर के, पातशाह चौमासा चल रहा है। इस रुते तां नहीं फिरीदा टुरीदा, किते टिकाणा करके बह जाईदा है। पेंडे दी थकौट बहुत पैंदी है, जी हुसदा है। थां थां दे पानी किते कच्चे किते मैले, किते थवे ते किते बेथवे छेती छेती वटांदिआं बंदा निरोआ भी नहीं रहिंदा। उंज भी रुत कच्ची पक्की हो जांदी है। कदे रातां नूं त्रेल, कदे मीह, कदे सोका हुसड़ चीओ वट, कदे ठंडी निक्की हवा, कदे गड़गच ते बुले। सब सलूंगड़े हुनाले बथेरे, पर अजकल तां हनेर आया होया ने। तपालियां सपालियां दे भी एहो दिन हुंदे हन। जियो लख सै वरिया मेरे सोने सुल्तान जी, पर तको ना आराम ते टिकाओ दे दिन हन। आओ किते ठहर जाइए, डेरा करिए। ए चुमासे दे दिहाड़े थो थिता ला के एक जगह बैठ के साईं दे गुण गावीए। तुसानू तां अपनी कोई परवाह नहीं, पर प्यार वालियां तो सह घट हुंदा है। नाल मैं छेती अकलाउंदा हाँ, मेरे कहानी चार दिन टिक चलो किधरे। ए प्यार दी आप दे शरीर नाल दिली मरमी ते दर्द भरी हुब दी गलबात सुन के रोगियां नू अरोग करन वाले श्री गुरु नानक देव जी बोले। मर्दानिया सच प्याना है, ठीक है चुमासे दी रुत इवें ही हुंदी है, पर सजना वेख चाकरियां जिना सिर चाइयां उन्हां नू इस रुते भी आराम किथे। हलकारे चिठियां सुने हां लै के देख अजकल भी भजे फिरदे हन। ओ वेख साडे कोल दी इक लंघ के गया है, किवें भजा जांदा है। साहिब दी चाकरी गाखड़ी है, ज्यों तोरे तुरना ज्यों परेरे करना, मालक किसे कम लई पिया लई जांदा है। मर्दाना सुहाण तेरी चाकरी नू, सुहाण तेरे साहिब नू, सुहाण तुद्दे नू हस के ते रवाल को सुहाण तेरे ढाडी नू भी। पातशाह तेरे तन ताण है अरशां दा, पर मेरे तन नितानापन है कच्चे शीर दा, जो मैं लोकां नालों बहुता पीता है। मेरे काणी ठहर जाओ, मेरा जी इस रुत्ते तुरनो हुसदा है। मेरी खातरी किते चार दिन सस्ता जाओ। गुरु जी मर्दाने दे इस प्यार नू समझदे सन। जदों गुरु जी अपने ते शरम लैंदे सन तां मर्दाना अपने थकान जां भुख जां किसे होर लोड दी शर्म करके चुप नहीं सी हुंदा, सगों बोल के ते दस दस के ते अपनी खातर वास्ते पा पा के उन्हां नू आराम विच टिका लैंदा सी। बसंत रुत ते तुरे होए गुरु जी किते डेरा पा के नहीं रहे सन, किते दो किते चार दिन ठहरदे सतनाम दा उपदेश देंदे अगे ही अगे जा रहे सन। ते हुण बरसात लग रही सी, त्रै चार महीने कट के गर्मी दा सफर कीता। उपदेश दिते ते मोए जी वाले जी दान दे दे के। हुण मर्दाना चाहुंदा सी कि मेरे सोहणे मालक जी चार दिन आराम करन। सतगुरु जी उस दे प्यार नू सत्कार देण लई बोले, भला मर्दानिया जिथे हुण कोई नगरी आउंदी है चुमासे दे दिन अटक जावांगे। साईं दियां मेहरां नाल इक उचेरा थल सुहावना टिकाणा चंगा गिराउं आ गया, जिस तों बाहर वार एक कोस दी विथ ते ਇੱਕ ਆਸਰਾ ਵੇਖ ਕੇ ਸਤਿਗੁਰਾਂ ਨੇ ਟਿਕਾਣਾ ਕਰ ਦਿੱਤਾ। ਮਰਦਾਨਾ ਖੁਸ਼ ਹੋ ਗਿਆ ਕਿ ਨਿੱਤ ਦੇ ਪੈਂਡੇ ਮੁੱਕੇ, ਚਾਹੇ ਚੁਮਾਸੇ ਲਈ ਸਹੀ, ਮੇਰਾ ਮਾਲਕ ਮੇਰਾ ਪਿਆਰਾ 10 ਦਿਨ ਵੇਲੇ ਸਿਰ ਸਵੇਗਾ, ਵੇਲੇ ਸਿਰ ਅੰਨ ਪਾਏਗਾ, ਸੁਖੀ ਹੋਏਗਾ। ਉਸ ਪਿੰਡ ਵਿੱਚ ਵਸੋਂ ਚੰਗੀ ਸੀ, ਮਾਨੋ ਛੋਟਾ ਜਿਹਾ ਕਸਬਾ ਸੀ। ਇੱਕ ਚੰਗਾ ਸਰਦੇ ਪੁੱਜਦੇ ਵਾਲਾ ਖੱਤਰੀ ਰਹਿੰਦਾ ਸੀ ਜੋ ਪਰਮਾਰਥ ਦੀ ਲਗਨ ਵਾਲਾ ਸੀ। ਆਏ ਗਏ ਸਾਧੂ ਸੰਤ ਦੇ ਦਰਸ਼ਨ ਕਰਦਾ, ਸਰੇ ਤਾਂ ਪੂਜਾ ਸੇਵਾ ਵੀ ਕਰਦਾ। ਉਹ ਸੁਣਿਆ ਜੋ ਬਾਹਰ ਕੁਟੀਆ ਵਿੱਚ ਕੋਈ ਆ ਉਤਰੇ ਹਨ ਜੋ ਡਾਢੇ ਹੀ ਪਿਆਰੇ ਲੱਗਦੇ ਹਨ। ਕੀਰਤਨ ਹੁੰਦਾ ਹੈ ਕਿ ਚਲਦੇ ਦਰਿਆ ਅਟਕ ਜਾਂਦੇ ਹਨ, ਤਾਂ ਉਹ ਖੱਤਰੀ ਦਰਸ਼ਨ ਕਰਨ ਆਇਆ। ਕੀਰਤਨ ਹੋ ਰਿਹਾ ਸੀ, ਸਤਿਗੁਰੂ ਜੀ ਆਪਣੇ ਇਲਾਹੀ ਰੰਗਾਂ ਵਿੱਚ ਜੁੜੇ ਬੈਠੇ ਸਨ। ਮਿੱਠੀ ਮਿੱਠੀ ਹਵਾ ਵਗ ਰਹੀ ਸੀ, ਉਹ ਵੀ ਮੱਥਾ ਟੇਕ ਕੇ ਬਹਿ ਗਿਆ। ਬੈਠਦੇ ਦੇ ਨੈਣ ਰੰਗ ਭਰ ਆਏ, ਛੱਪਰ ਭਾਰੇ ਉਹ ਟੈਠੇ, ਰੰਗ ਲੱਗੇ ਨੈਣ ਬੰਦ ਹੋ ਗਏ। ਅੰਦਰ ਨੂੰ ਮੁੜੇ ਤੇ ਆਪੇ ਦੇ ਸਵਾਦ ਵਿੱਚ ਜੁੜੇ। ਪਤਾ ਨਹੀਂ ਰਿਹਾ ਕਿ ਸਮਾਂ ਕਿੱਥੇ ਲੰਘ ਗਿਆ ਹੈ। ਜਾਂ ਨੈਣ ਖੁੱਲ੍ਹੇ ਤਾਂ ਵੇਖੇ ਕਿ ਕਿੰਨੀਆਂ ਹੀ ਘੜੀਆਂ ਬੀਤ ਚੁੱਕੀਆਂ ਹਨ। ਹਾਂ, ਖੱਤਰੀ ਨੂੰ ਸੋਝੀ ਆਈ ਕਿ ਇਹ ਸਾਈਂ ਦਾ ਕੀਰਤਨ ਹੈ ਜੋ ਕਾਲ ਨੂੰ ਵੀ ਜਿੱਤ ਲੈਂਦਾ ਹੈ। ਕਾਲ ਦਾ ਗਿਆਨ ਜਿਸ ਦੀ ਤਾਸੀਰ ਅੱਗੇ ਲੋਪ ਹੋ ਜਾਂਦਾ ਹੈ। ਹਾਂ, ਐਸਾ ਕੀਰਤਨ ਕਦੇ ਨਹੀਂ ਸੁਣਿਆ ਸੀ ਕਿ ਜੋ ਕਾਲ ਦੇ ਵੇਗ ਨੂੰ ਬੇਮਲੂਮਾ ਕਰ ਦੇਵੇ। ਐਸੇ ਦਰਸ਼ਨ ਕਦੀ ਨਹੀਂ ਪਾਏ ਸਨ ਕਿ ਮਨ ਮੋਰ ਵਾਂਗੂ ਪਹਿਲਾਂ ਪਾਉਂਦਾ ਪਿਆ ਪਰਿਕਰਮਾ ਕਰਦਾ ਹੈ, ਦੂਰ ਹੀ ਨਹੀਂ ਹੋਣਾ ਚਾਹੁੰਦਾ। ਇਉਂ ਮੋਹਿਤ ਹੋਇਆ ਖੱਤਰੀ ਕੰਮਾਂ ਕਾਜਾਂ ਦੀਆਂ ਖਿੱਚਾਂ ਦੇ ਕਾਰਨ ਕੁਝ ਚਿਰ ਮਗਰੋਂ ਘਰ ਨੂੰ ਮੁੜਿਆ। ਫਿਰ ਆਵੇ, ਖੀਵਾ ਹੋਵੇ, ਰਸ ਮਾਣੇ ਤੇ ਦਿਨੋਂ ਦਿਨ ਖਿੱਚ ਵਧੇ ਸੋ, ਆਵੇ ਸੇਵਾ ਕਰੇ ਸੁਖ ਪਾਵੇ, ਤਾਂ ਇੱਕ ਦਿਨ ਇਤਨੀ ਖਿੱਚ ਵਧੀ ਕਿ ਚਿਤ ਨਾਲ ਨੇਮ ਕੀਤੋਸ ਕਿ ਨਿਤਾ ਪ੍ਰਤ ਦਰਸ਼ਨ ਲਈ ਆਉਣਾ ਹੈ ਤੇ ਨਾਗਾ ਕਦੇ ਨਹੀਂ ਪਾਉਣ, ਤੇ ਜਿਸ ਦਿਨ ਨਾਗਾ ਪੈ ਜਾਵੇ ਜਲ ਪਾਣੀ ਕੁਛ ਵੀ ਅੰਗੀਕਾਰ ਨਹੀਂ ਕਰਨਾ। ਨਿਤਾ ਪ੍ਰਤੀ ਆਵੇ ਖੱਤਰੀ ਸਤਸੰਗ ਕਰਨ, ਦਰਸ਼ਨ ਦਾ ਲਾਹਾ ਲੈਣ, ਸੇਵਾ ਕਰਨ। ਕਦੇ ਅੰਮ੍ਰਿਤ ਵੇਲੇ ਕੀਰਤਨ ਸੁਣੇ, ਕਦੇ ਸੰਜਾ ਨੂੰ ਸੋਦਰ ਦਾ ਕੀਰਤਨ ਸੁਣੇ। ਹਾਂ, ਪ੍ਰੇਮੀ ਹੋਇਆ ਅੰਨ ਪਾਣੀ ਦੀ ਸੇਵਾ ਵੀ ਕਰੇ, ਡੇਰੇ ਝਾੜੂ ਪਾਣੀ ਦਾ ਵੀ ਫਿਕਰ ਕਰੇ। ਉਸ ਦੇ ਰਸਤੇ ਵਿੱਚ ਇੱਕ ਹਟਵਾਣੀਏ ਦੀ ਹੱਟੀ ਸੀ। ਉਹ ਰੋਜ਼ ਵੇਖੇ ਕਿ ਖੱਤਰੀ ਬਿਨਾਂ ਨਾਗਾ ਪਾਏ ਦੇ ਰੋਜ਼ ਲੰਘਦਾ ਹੈ। ਹੋਵੇ ਨਾ ਤਾਂ ਪੁੱਛੀਏ ਜੋ ਇਹ ਕਿੱਧਰ ਜਾਂਦਾ ਹੈ। ਅੰਤ ਇੱਕ ਦਿਨ ਉਸਨੇ ਆਵਾਜ਼ ਮਾਰ ਕੇ ਉਸਨੂੰ ਕੋਲ ਸੱਦਿਆ ਅਤੇ ਪੁੱਛਣਾ ਕੀਤਾ ਜੋ ਭਾਈ ਜੀਵਨ, ਤੇਰੇ ਸੱਜਣਾ, ਤੂੰ ਅੱਗੇ ਕਦੇ ਕਦਾਈਂ ਇਸ ਰਸਤੇ ਲੰਘਦਾ ਸੈਂ ਜਦੋਂ ਕਿ ਗਿਰਾਉਂ ਤੋਂ ਬਾਹਰ ਜਾਂਦਾ ਸੈਂ? ਹੁਣ ਰੋਜ਼ ਹੀ ਜਾਂਦਾ ਹੈ, ਤੁਦੇ ਨੂੰ ਕਿਹੀ ਲਗਨ ਲੱਗ ਪਈ ਹੈ ਜੋ ਰੋਜ਼ ਲੈ ਜਾਂਦੀ ਹੈ ਅਤੇ ਨਾਗਾ ਨਹੀਂ ਪੈਂਦਾ? ਤਾਂ ਖੱਤਰੀ ਆਖਿਆ, ਸੱਜਣ ਜੀਓ, ਬਾਹਰ ਕੁਟੀਆਂ ਵਾਲੇ ਬਾਗ ਵਿੱਚ ਕੋਈ ਮਹਾਂ ਜੋਤੀ ਵਾਲੇ ਪੁਰਖ ਆਏ ਉਤਰੇ ਹਨ, ਉਹਨਾਂ ਦਾ ਸਤਸੰਗ ਕਰਨ ਜਾਂਦਾ ਹਾਂ। ਉਹਨਾਂ ਦਾ ਦਰਸ਼ਨ ਬਹੁਤ ਪਿਆਰਾ ਹੈ, ਸੋ ਨਿਤਾ ਪ੍ਰਤ ਕਰਨ ਦਾ ਚਸਕਾ ਪੈ ਗਿਆ ਹੈ। ਤਦ ਅਟਵਾਣੀ ਆਖਿਆ, ਫਿਰ ਜੋ ਐਸੇ ਦਰਸ਼ਨ ਹੈਨ ਤਾਂ ਅਸਾਨੂੰ ਵੀ ਕਰਾਓ। ਖੱਤਰੀ ਨੇ ਕਿਹਾ, ਜਮ ਜਮ ਕਰੋ, ਆਓ ਮੇਰੇ ਨਾਲ, ਮੈਂ ਨਾਲ ਲੈ ਚੱਲਦਾ ਹਾਂ। ਸੋ ਇੱਕ ਦਿਨ ਉਹ ਅਟਵਾਣੀਆਂ ਵੀ ਨਾਲ ਉਹ ਤੁਰਿਆ। ਇਹ ਜੋ ਪਿੰਡ ਦੀ ਸੜਕ ਬਾਹਰ ਨੂੰ ਜਾਂਦੀ ਸੀ, ਸੋ ਅੱਗੇ ਜਾ ਕੇ ਦੋ ਰਾਹਾਂ ਵਿੱਚ ਵੰਡੀ ਜਾਂਦੀ ਸੀ। ਇੱਕ ਤਾਂ ਸਿੱਧਾ ਕੁਟੀਆਂ ਨੂੰ ਜਾਂਦਾ ਸੀ ਅਤੇ ਦੂਸਰਾ ਇੱਕ ਹੋਰ ਉਸ ਪਿੰਡ ਨੂੰ ਜਾਂਦਾ ਸੀ। ਇਸ ਪਿੰਡ ਤੋਂ ਉਰੇ ਇੱਕ ਮਾੜਾ ਥਾਂ ਸੀ ਜਿੱਥੇ ਕੁਛ ਮੰਦੇ ਕਰਮਾਂ ਵਾਲੀਆਂ ਰਹਿੰਦੀਆਂ ਸਨ। ਜਾਂ ਇਹ ਦੋਵੇਂ ਜਣੇ ਉਸ ਟਿਕਾਣੇ ਕੋਲ ਅਪੜੇ ਕਿ ਜਿੱਥੇ ਸੜਕਾਂ ਪਾੜਦੀਆਂ ਸਨ, ਤਾਂ ਦੂਸਰੀ ਸੜਕ ਵੱਲੋਂ ਇੱਕ ਜ਼ਨਾਨੀ ਉਸ ਮੰਦੀ ਬਸਤੀ ਦੀ ਆ ਰਹੀ ਸੀ, ਜਿਸ ਦਾ ਰੰਗ ਰੂਪ ਹਟਵਾਣੀਏ ਦੇ ਮਨ ਨੂੰ ਮੋਹ ਗਿਆ। ਉਸਦਾ ਮਨ ਉਸਨੂੰ ਮਿਲਣ ਦੇ ਸੰਕਲਪ ਨਾਲ ਖਿੱਚ ਖਾ ਗਿਆ, ਪਰ ਲਾਜ ਦੇ ਕਾਰਨ ਉਹ ਖੱਤਰੀ ਦੇ ਨਾਲ ਹੀ ਟੁਰੀ ਗਿਆ। ਇਉਂ ਸਤਿਗੁਰ ਦੇ ਡੇਰੇ ਆ ਗਏ ਤੇ ਆ ਦਰਸ਼ਨ ਕੀਤੋ ਸੇ। ਦਰਸ਼ਨ ਕਰਕੇ ਠੰਡ ਤਾਂ ਪਈ, ਪਰ ਜੋ ਕੰਡਾ ਅੰਦਰ ਵਿਕਾਰ ਦਾ ਚੁਭ ਰਿਹਾ ਸੀ, ਉਸ ਦੇ ਮਨ ਨੂੰ ਟਿਕਣ ਨਾ ਦਿੱਤਾ। ਖੱਤਰੀ ਤਾਂ ਸੇਵਾ ਕਰਦਾ ਰਿਹਾ, ਪਰ ਉਹ ਹਟਵਾਣੀਆਂ ਮਨ ਵਿੱਚ ਪੁੜੇ ਕੰਡੇ ਦੇ ਕਾਰਨ ਕਦੇ ਦੁਖੀ, ਕਦੇ ਦਰਸ਼ਨ ਕਰਕੇ ਕੁਛ ਮੋੜਾ ਖਾਂਦਾ ਦੁਚਿਤਾਈ ਵਿੱਚ ਰਿਹਾ। ਕੁਛ ਸਮਾਂ ਗੁਰੂ ਜੀ ਪਾਸ ਬੈਠ ਕੇ ਦੋਵੇਂ ਮੁੜ ਆਏ। ਹੁਣ ਇਹ ਕਾਰ ਵੱਜੀ ਕਿ ਉਸ ਹਟਵਾਣੀਆਂ ਨੇ ਉਸ ਮਨ ਦੀ ਬਸਤੀ ਵਿੱਚ ਜਾਣ ਦੀ ਬਾਣ ਪਾ ਲਈ। ਸੋਦਰ ਦੇ ਸਮੇਂ ਦੋਵੇਂ ਗਰਾਉਂ ਤੋਂ ਇਕੱਠੇ ਆਵਣ, ਜਿੱਥੋਂ ਸੜਕਾਂ ਵੱਖ ਹੁੰਦੀਆਂ ਸਨ। ਉੱਥੋਂ ਖੱਤਰੀ ਤਾਂ ਸਤਸੰਗ ਦੇ ਦਰ ਵੱਲ ਤੁਰ ਪਵੇ ਅਤੇ ਹਟਵਾਣੀਆਂ ਕੁਸੰਗ ਦੇ ਵੱਲ ਤੁਰ ਪਵੇ। ਖੱਤਰੀ ਨੇ ਆਪਣੀ ਵੱਲੋਂ ਕਈ ਵੇਰ ਸਮਝਾਇਆ ਕਿ ਤੂੰ ਮੇਰੇ ਨਾਲ ਤੁਰਿਆ ਸੈਂ ਸਤਸੰਗ ਵਾਸਤੇ, ਅਤੇ ਤੁਰ ਜਾਣਾ ਹੈ ਕੁਸੰਗ ਨੂੰ, ਇਹ ਭਲੀ ਬਾਣ ਨਹੀਂ ਹੈ। ਇਸ 'ਤੇ ਜਿੱਤ ਪਾਓ, ਤਕੜਾ ਹੋ, ਆਪੇ 'ਤੇ ਵਿਜੇਮਾਨ ਹੋ ਕੇ ਭਲੇ ਪਾਸੇ ਲੱਗ। ਪਰ ਉਸਦੇ ਵਿਚਲੇ ਹੋਏ ਮਨ ਉੱਤੇ ਕੋਈ ਗੱਲ ਪੋਹੀ ਨਾ। ਖੱਤਰੀ ਨੂੰ ਹੁਣ ਪ੍ਰੇਮ ਐਸਾ ਲੱਗਾ ਕਿ ਕਦੇ ਕਦੇ ਰਾਤ ਸੋਦਰ ਦਾ ਕੀਰਤਨ ਸੁਣ ਕੇ ਵੀ ਉੱਥੇ ਹੀ ਰਹੇ, ਪ੍ਰਸ਼ਾਦ ਉਸਦੇ ਘਰੋਂ ਉੱਥੇ ਅਪੜ ਜਾਵੇ, ਸੋਹਲੇ ਦਾ ਪਾਠ ਸੁਣ ਕੇ ਥੋੜ੍ਹਾ ਆਰਾਮ ਕਰੇ, ਅੰਮ੍ਰਿਤ ਵੇਲੇ ਕੀਰਤਨ ਸੁਣ ਕੇ ਘਰ ਮੁੜੇ, ਰੰਗ ਲੱਗਦਾ ਗਿਆ ਅਤੇ ਨਾਮ ਦਾ ਰਸ ਅੰਦਰ ਵਸਦਾ ਗਿਆ। ਇੱਕ ਦਿਨ ਦੋਹਾਂ ਦੀ ਰਸਤੇ ਜਾਂਦਿਆਂ ਫਿਰ ਵਾਰਤਾ ਛਿੜ ਪਈ। ਖੱਤਰੀ ਉਸਨੂੰ ਸਤਸੰਗ ਦੇ ਭਲੇ ਮਾਰਗ ਦਾ ਉਪਦੇਸ਼ ਕਰੇ, ਪਰ ਉਹ ਅਟਵਾਣੀਆਂ ਕੁਸੰਗ ਦੇ ਛਿੰਨ ਭੰਗਰ ਰਸਾਂ ਦੀ, ਪਾਣੀ ਉੱਤੇ ਪਤਾਸੇ ਜਿੰਨੇ ਚਿਰ ਵਿੱਚ ਨਾਸ਼ ਹੋ ਜਾਣ ਵਾਲੇ ਸਵਾਦਾਂ ਦੀ ਵਡਿਆਈ ਕਰੇ। ਛੇਕਰ ਹਟਵਾਣੀਏ ਨੇ ਹੱਸ ਕੇ ਆਖਿਆ, ਭਾਈ ਲੈ ਖਾਂ, ਅੱਜ ਪਰਤਾਵਾ ਕਰੀਏ। ਤੂੰ ਚੱਲਿਆ ਹੈ ਸਤਸੰਗ ਨੂੰ ਅਤੇ ਮੈਂ ਚੱਲਿਆ ਹਾਂ ਕੁਸੰਗ ਨੂੰ। ਆਹ ਥਾਂ ਹੈ ਜਿੱਥੇ ਸੜਕਾਂ ਨਿਖੜਦੀਆਂ ਹਨ, ਉਹ ਸਾਹਮਣੇ ਵੱਡਾ ਬਿਰਛ ਹੈ ਪਿੱਪਲ ਦਾ। ਅੱਜ ਸਾਡੇ ਵਿੱਚੋਂ ਜਿਹੜਾ ਪਹਿਲੇ ਆਵੇ ਇਸ ਬਿਰਛ ਹੇਠ ਦੂਸਰੇ ਦੀ ਉਡੀਕ ਕਰੇ, ਕਿਉਂ ਜੋ ਅਸੀਂ ਆਉਂਦੇ ਤਾਂ ਇਕੱਠੇ ਹਾਂ ਪਰ ਪਰਤ ਦੇ ਅੱਗੜ ਪਿੱਛੜ ਹਾਂ। ਅੱਜ ਅਸੀਂ ਇੱਥੇ ਇਕੱਠੇ ਹੋ ਕੇ ਆਪੋ ਵਿੱਚ ਵਿਚਾਰ ਕਰਾਂਗੇ ਕਿ ਤੂੰ ਕੀ ਲਾਹਾ ਲੈ ਕੇ ਆਉਂਦਾ ਹੈ ਅਤੇ ਮੈਂ ਕੀ ਲਾਹਾ ਲੈ ਕੇ ਆਉਂਦਾ ਹਾਂ। ਫਿਰ ਅਸੀਂ ਨਿਰਣਾ ਕਰਾਂਗੇ ਕਿ ਕਿਹੜਾ ਕੰਮ ਚੰਗਾ ਕਰਦਾ ਹੈ, ਕਿਹੜਾ ਰਾਹ ਗੁਣ ਵਾਲਾ ਹੈ ਅਤੇ ਕਿਹੜਾ ਔਗੁਣ ਵਾਲਾ। ਖੱਤਰੀ ਨੇ ਹੈਰਾਨ ਹੋ ਕੇ ਆਖਿਆ, ਭਲਾ ਹੋਵੇ, ਇਵੇਂ ਸਹੀ, ਪਰ ਮੈਨੂੰ ਤਾਂ ਇਹ ਸੰਸਾ ਕਾਈ ਨਹੀਂ ਕਿ ਮੇਰੇ ਰਾਹ ਵਿੱਚ ਕੋਈ ਤੋਟਾ ਹੈ, ਮੇਰੇ ਰਾਹ ਵਿੱਚ ਤਾਂ ਲਾਹਾ ਹੀ ਲਾਹਾ ਹੈ। ਇਹ ਵੀ ਸਹਿਸਾ ਮੈਨੂੰ ਕੋਈ ਨਹੀਂ ਕਿ ਤੇਰਾ ਮਾਰਗ ਖੋਟਾ ਹੈ, ਉਸ ਰਾਹੇ ਜਦ ਕਦ ਹੈ ਤਾਂ ਤੋਟਾ ਹੈ, ਲਾਹਾ ਕਦੇ ਨਹੀਂ। ਤੋਟਾ ਹੈ ਸਰੀਰ ਦਾ, ਅਬਰੋ ਇੱਜ਼ਤ ਦਾ, ਤੋਟਾ ਧਨ ਦਾ, ਤੋਟਾ ਮਨ ਦਾ। ਹਟਵਾਣੀ ਆਖਿਆ, ਚਲੋ ਜਿਵੇਂ ਸਮਝੋ ਉਵੇਂ ਸਹੀ, ਪਰ ਅੱਜ ਪਰਤਾਵਾ ਕਰਨ ਵਿੱਚ ਤੇਰਾ ਕੀ ਵਿਚਲਦਾ ਹੈ, ਘੜੀ ਦੋ ਘੜੀ ਦੀ ਉਡੀਕ ਹੀ ਹੈ ਨਾ। ਇਉਂ ਮਤਾ ਪਕਾ ਕੇ ਦੋਵੇਂ ਵਿਛੜ ਗਏ। ਸਿੱਖ ਤਾਂ ਗੁਰੂ ਦੇ ਦਰਬਾਰ ਪਹੁੰਚਾ। ਅੱਗੇ ਕੀਰਤਨ ਹੋ ਰਿਹਾ ਸੀ, ਕੰਨੀ ਆਵਾਜ਼ ਪਈ ਸਾਈਂ ਜੀ ਦੀ ਸਿਫਤ ਸਲਾਹ ਦੀ। ਮਨ ਹਿਲਿਆ, ਉੱਚਾ ਹੋਇਆ, ਅੰਦਰਲੇ ਰਸ ਦਾ ਸਵਾਦ ਆਇਆ, ਟਿਕ ਕੇ ਬਹਿ ਗਿਆ। ਉੱਧਰ ਹਟਵਾਣੀਆਂ ਜਾਂ ਆਪਣੇ ਮਨ ਨੂੰ ਚੰਗੇ ਲੱਗਣ ਵਾਲੇ ਥਾਂ ਪਹੁੰਚਾ ਤਾਂ ਉਸਦੇ ਭਾਗਾਂ ਨੂੰ ਘਰ ਸੁੰਝਾ ਪਿਆ ਸੀ। ਜਿਸ ਨੂੰ ਉਹ ਮਿਲਣ ਗਿਆ ਸੀ, ਸੋ ਮੰਦਾ ਸਰੀਰ ਕਿਸੇ ਹੋਰਸ ਗ੍ਰਾਮ ਨੂੰ ਵਾਂਡੇ ਟੁਰ ਚੁੱਕਾ ਸੀ। ਸੋ ਨਿਰਾਸ਼ ਹੋ ਕੇ ਇੱਧਰ ਉੱਧਰ ਫਿਰਿਆ, ਓੜਕ ਪਿੱਛੇ ਪਰਤ ਪਿਆ। ਜਿਸ ਟਿਕਾਣੇ ਉਸਨੇ ਆਪਣੇ ਸਾਥੀ ਨੂੰ ਮਿਲਣ ਦਾ ਨੇਮ ਬੰਧਾ ਸੀ, ਉਸ ਟਿਕਾਣੇ ਆ ਪਹੁੰਚਾ, ਮਿੱਤਰ ਨੂੰ ਉਡੀਕਣ ਬਹਿ ਗਿਆ। ਉਡੀਕ ਲਮੇਰੀ ਹੋ ਗਈ, ਕਿਉਂ ਜੋ ਇਹ ਛੇਤੀ ਪਰਤ ਆਇਆ ਸੀ। ਸੋ ਬੈਠਾ ਸੋਚੀ ਪੈ ਗਿਆ, ਸੋਚਾਂ ਵਿੱਚ ਪਿਆ। ਇਕੱਲਾ ਆਦਮੀ ਕਈ ਵੇਰ ਧਰਤੀ ਖੁੰਨਣ ਲੱਗ ਪੈਂਦਾ ਹੈ। ਸੋ ਇਹ ਵੀ ਵਹਿਣੀ ਡੁੱਬਾ ਲੱਗਾ ਧਰਤੀ ਖੋਤਰਣ, ਖੋਤਰਦਿਆਂ ਖੋਤਰਦਿਆਂ ਇਸ ਨੂੰ ਇੱਕ ਮੋਹਰ ਲੱਭੀ। ਮੋਹਰ ਤੱਕ ਕੇ ਬਨੀਆਂ ਬਿਰਤੀ ਵਾਲਾ ਮਨ ਬੜਾ ਖੁਸ਼ ਹੋਇਆ। ਤਦ ਲੱਕ ਨਾਲੋਂ ਛੁਰੀ ਖੋਲ ਹੋਰ ਧਰਤੀ ਖੁੰਨਣ ਲੱਗਾ ਜੋ ਮਤਾਂ ਹੋਰ ਮੋਹਰਾਂ ਲੱਭਣ। ਇਹਨੇ ਨੂੰ ਇੱਕ ਮਿੱਟੀ ਦੇ ਦੱਬੇ ਹੋਏ ਭਾਂਡੇ ਦਾ ਮੂੰਹ ਛੁਰੀ ਨਾਲ ਠਹਿਕਿਆ। ਫਿਰ ਤਾਂ ਹੱਟੀ ਵਾਂਗ ਲੱਗਾ ਜ਼ੋਰ ਨਾਲ ਚੁਫੇਰਿਓਂ ਪੁੱਟਣ। ਪੁੱਟਦਾ ਗਿਆ, ਉਡੀਕਦਾ ਸਮਾਂ ਬੇਮਲੂਮ ਲੰਘਦਾ ਗਿਆ। ਇੱਕ ਮੋਹਰ ਦੇ ਲੱਭ ਪੈਣ ਅਤੇ ਭਾਂਡੇ ਦੇ ਦਿਸ ਪੈਣ ਨੇ ਉਸਨੂੰ ਕੰਮ ਵਿੱਚ ਲਾਈ ਰੱਖਿਆ। ਜਦ ਖੋਜ ਚੁੱਕਾ ਤਦ ਕੀ ਦੇਖੇ ਕਿ ਇੱਕ ਭਾਂਡਾ ਹੈ ਜਾਂ ਮੂੰਹ ਤੋਂ ਢੱਕਣ ਉਖੇੜਿਆ ਤਾਂ ਕੀ ਦੇਖੇ ਜੋ ਵਿੱਚ ਕੋਲੇ ਹਨ, ਜਾਂ ਸਾਰਾ ਫੋਲਿਆ ਤਾਂ ਹੇਠਾਂ ਤੱਕ ਕੋਲੇ ਹੀ ਕੋਲੇ ਨਿਕਲੇ। ਹੁਣ ਉਹ ਗੁਰੂ ਦਾ ਸਿੱਖ ਵੀ ਆ ਨਿਕਲਿਆ, ਪਰ ਲੰਗੜਾਉਂਦਾ ਲੰਗੜਾਉਂਦਾ ਆਵੇ। ਇੱਕ ਜੁੱਤੀ ਤਾਂ ਪਈ ਹੋਈ ਤੇ ਦੂਸਰੀ ਦੀ ਅੱਡੀ ਭੰਨੀ ਹੋਈ। ਕਿਸਰ ਕਿਸਰ ਕੇ ਪੈਰਾਂ ਨਾਲ ਤੁਰੇ। ਇਹ ਆਉਂਦਾ ਤੱਕ ਕੇ ਅਟਵਾਣੀ ਨੇ ਆਖਿਆ, ਭਾਈ ਜੀਵਨੀ ਜੁੱਤੀ ਚਾੜ ਲੈ। ਠਿੱਬੀ ਕਰਕੇ ਟੁਰਦਿਆਂ ਖੇਚਲ ਆਉਂਦੀ ਹੋ। ਉਸ ਸਿੱਖ ਨੇ ਤਦ ਆਖਿਆ, ਸੱਜਣਾ ਅੱਜ ਜਾਂ ਮੈਂ ਗੁਰੂ ਦੇ ਘਰੋਂ ਬਾਹਰ ਆਇਆ ਤਾਂ ਦਰਵਾਜ਼ੇ ਤੋਂ ਨਿਕਲਦਿਆਂ ਸਾਰ ਜੁੱਤੀ ਤੱਕ ਅਪਣਨ ਤੋਂ ਪਹਿਲਾਂ ਕੰਡਾ ਚੁੱਭ ਗਿਆ। ਸੋ ਕੰਡਾ ਖਿੱਚ ਕੇ ਕੱਢਿਆ, ਪਰ ਕੁਛ ਵਿੱਚ ਰਹਿ ਗਿਆ ਹੈ ਤਾਂ ਕਾਰਨ ਮੈਂ ਪੈਰ ਨੂੰ ਲੀਰ ਬੱਧੀ ਹੈ ਅਤੇ ਜੁੱਤੀ ਠਿੱਬੀ ਕਰਕੇ ਟੁਰਿਆ ਆਉਂਦਾ ਹਾਂ। ਹਟਵਾਣੀਆਂ, ਅੱਛਾ ਭਾਈ ਤਾਂ ਫਿਰ ਆ ਰਤਾ ਬਹਿ ਜਾ, ਸਾਹ ਕੱਢ ਲੈ, ਕੁਝ ਗੱਲਬਾਤ ਵੀ ਕਰੀਏ ਫਿਰ ਟੁਰਾਂਗੇ। ਜਾਂ ਬਹਿ ਗਏ ਤਾਂ ਗੱਲਬਾਤ ਛਿੜੀ। ਹਟਵਾਣੀ ਨੇ ਆਖਿਆ, ਵੇਖ ਭਾਈ ਜੀ, ਅੱਜ ਮੈਂ ਪਾਈ ਮੋਹਰ ਅਤੇ ਤੈਨੂੰ ਚੁਬਿਆ ਕੰਡਾ। ਇਹ ਬਾਤ ਪੁੱਛੀ ਚਾਹੀਏ ਜੋ ਤੂੰ ਜਾਵੇਂ ਸੇਵਾ ਕਰਨ ਅਤੇ ਮੈਂ ਜਾਵਾਂ ਪਾਪ ਕਮਾਵਣ। ਸਿੱਖ, ਭਾਈ ਜਿਵੇਂ ਹੋਇਆ ਸੋ ਹੋਇਆ, ਸਤਸੰਗ ਚੰਗਾ ਹੈ, ਸੇਵਾ ਕਰਨੀ ਸੋਹਣੀ ਗੱਲ ਹੈ ਅਤੇ ਪਾਪਾਂ ਦਾ ਮਾਰਗ ਸਦਾ ਖੋਟਾ ਹੈ। ਹਟਵਾਣੀਆਂ, ਨਹੀਂ ਭਾਈ, ਜਾਂ ਤਾਂ ਤੂੰ ਕਾਰਨ ਦੱਸ, ਨਹੀਂ ਤਾਂ ਤੇਰੇ ਗੁਰੂ ਪਾਸ ਚੱਲਦੇ ਹਾਂ ਜੋ ਇਸ ਗੱਲ ਦਾ ਕੀ ਵੇਰਵਾ ਹੈ। ਤਾਂ ਦੋਵੇਂ ਮੁੜ ਪਏ ਅਤੇ ਆ ਪੈਰੀ ਪਏ। ਸਤਿਗੁਰੂ ਜੀ ਦੇਖ ਕੇ ਮੁਸਕਰਾਏ ਅਤੇ ਮਰਦਾਨਾ ਵੀ ਇਸ ਮੁਸਕਰਾਹਟ ਨੂੰ ਵੇਖ ਕੇ ਹੁਸ਼ਿਆਰ ਹੋ ਬੈਠਾ ਕਿ ਇਤਨੇ ਨੂੰ ਹਟਵਾਣੀਏ ਨੇ ਨੈਣ ਨੀਵੇਂ ਕਰਕੇ ਹੱਥ ਜੋੜੇ, ਸੱਚੋ ਸੱਚੀ ਆਪਣੀ ਪਾਪ ਦੀ ਵਿਥਿਆ ਕਹਿ ਸੁਣਾਈ ਅਤੇ ਜੋ ਦੋਹਾਂ ਨੇ ਨੇਮ ਕੀਤਾ ਸੀ ਸੋ ਵੀ ਆਖ ਸੁਣਾਇਆ ਅਤੇ ਪੁੱਛਣਾ ਕੀਤੀ ਕਿ ਹੇ ਪਾਤਸ਼ਾਹ, ਇਸ ਦਾ ਕਾਰਨ ਅਸਾਂ ਨੂੰ ਦੱਸੋ ਜੋ ਪਾਪ ਨੂੰ ਫਲ ਮੋਹਰ ਲੱਗਾ ਹੈ ਅਤੇ ਸੇਵਾ ਨੂੰ ਫਲ ਕੰਡਾ ਚੁਬਿਆ ਹੈ। ਸਤਿਗੁਰੂ ਜੀ ਬੋਲੇ, ਚੁੱਪ ਕਰ ਰਹੋ ਅਤੇ ਬੋਲੋ ਕਾਈ ਨਹੀਂ। ਹਟਵਾਣੀਆਂ, ਜਿਵੇਂ ਪਾਤਸ਼ਾਹ ਆਪ ਨੂੰ ਪਾਵੇ, ਪਰ ਅਸੀਂ ਮੂਰਖ ਹਾਂ, ਸਾਡੀ ਸਮਝ ਨਹੀਂ ਪਾਉਂਦੀ। ਕਿਰਪਾ ਕਰਕੇ ਭੇਦ ਖੋਲ ਦਿਓ ਜੋ ਪਾਪ ਨੂੰ ਫਲ ਕਿਉਂ ਚੰਗਾ ਲੱਗਾ ਹੈ। ਤਾਂ ਦਿਆਲ ਸਤਿਗੁਰ ਨੇ ਆਪਣਾ ਪਵਿੱਤਰ ਹੱਥ ਉਸ ਮਾੜੇ ਕਰਮਾਂ ਵਾਲੇ ਦੇ ਸਿਰ ਨੂੰ ਛੁਆਇਆ। ਹਾਂ, ਸੋਹਣਾ ਸੁੱਚਾ ਹੱਥ ਮੈਲ ਪਰੇ ਸਿਰ ਨੂੰ ਲਾਇਆ, ਹੱਥ ਧਰ ਦੇ ਮਿਹਰ ਦੇ ਘਰ ਵਿੱਚ ਆ ਗਏ ਅਤੇ ਬੋਲੇ, ਭੋਲਿਆ, ਤੇਰੇ ਪਾਪ ਨੂੰ ਇੱਕ ਮੋਹਰ ਦਾ ਫਲ ਨਹੀਂ ਲੱਗਾ। ਤੇਰੇ ਪਾਪਾਂ ਦੀ ਹਨੇਰੀ ਨੇ ਤੇਰੀਆਂ ਮੋਹਰਾਂ ਦਾ ਬ੍ਰਿਛ ਹਲੂਣ ਕੱਤਿਆ, ਸਭ ਝੜ ਪਈਆਂ, ਤੇਰੇ ਜੋਗੀ ਇੱਕੋ ਰਹਿ ਗਈ। ਕੋਲਿਆਂ ਦਾ ਮਟਕਾ ਮੋਹਰਾਂ ਦਾ ਮਟਕਾ ਹੈ ਸੀ, ਕਿਸੇ ਰੱਬ ਜੀ ਦੇ ਪਿਆਰੇ ਨੂੰ ਤੂੰ ਇੱਕ ਮੋਹਰ ਦਿੱਤੀ ਹੈ ਸੀ, ਉਹ ਪਰਮ ਪਦ ਦੇ ਭੀਖਕ ਨੂੰ ਦਿੱਤੀ, ਇੱਕ ਮੋਹਰ ਸਹਸਰ ਗੁਣਾ ਹੋ ਫਲੀ ਸੀ। ਪਰ ਜਿਉਂ ਜਿਉਂ ਤੂੰ ਪਾਪ ਕਮਾਏ, ਉਹ ਪੁੰਨਾਂ ਦੀਆਂ ਫਲੀਆਂ ਮੋਹਰਾਂ ਸੜਦੀਆਂ ਗਈਆਂ। ਹਾਂ, ਜਾਣ ਲੈ ਕੇ ਤੇਰੇ ਪਾਪਾਂ ਨੇ ਤੇਰੇ ਇਕੱਠੇ ਕੀਤੇ ਸ਼ੁਭ ਕਰਮਾਂ 'ਤੇ ਉਹਨਾਂ ਦੇ ਫਲ ਨੂੰ ਸਾੜ ਸਟਿਆ, ਕੇਵਲ ਇੱਕ ਰਹਿ ਗਿਆ ਜੋ ਤੈਨੂੰ ਇੱਥੇ ਲੈ ਆਇਆ ਹੈ। ਸੋ ਤੂੰ ਸਮਝ ਲੈ ਕਿ ਇੱਕ ਮੋਹਰ ਤੈਨੂੰ ਇਹ ਮਤ ਦਿੰਦੀ ਹੈ ਕਿ ਤੇਰੇ ਪਾਪਾਂ ਨੇ ਮੈਂ ਵਰਗੀਆਂ ਤੇਰੇ ਭਾਗਾਂ ਵਿੱਚੋਂ ਅਨੇਕਾਂ ਦੂਰ ਕੀਤੀਆਂ ਹਨ। ਬੀਜਿਆ ਹਰਿਆ ਹੋਣ ਦੀ ਥਾਂ ਕੁਸੰਗ ਨੇ ਸਾੜ ਕੱਤਿਆ, ਕੋਲੇ ਕਰ ਦਿੱਤੇ। ਇਸ ਕਾਲੀ ਪੁਰਖ ਦੀ ਸੇਵਾ ਅਤੇ ਸਤਸੰਗ ਨੇ, ਹਰੀ ਕੀਰਤਨ ਸੁਣਨ ਅਤੇ ਕਰਨ ਨੇ ਇਸ ਦੇ ਪਾਪ ਨਾਸ਼ ਕੀਤੇ ਹਨ। ਇਸ ਦੇ ਪਿਛਲੇ ਕਰਮ ਹੈ ਸਨ ਐਸੇ ਕਿ ਉਹਨਾਂ ਦਾ ਫਲ ਸੂਲੀ ਹੈ ਸੀ। ਜਿਉਂ ਜਿਉਂ ਇਹ ਸੇਵਾ ਨੂੰ ਆਇਆ, ਜਿਉਂ ਜਿਉਂ ਇਸ ਦੇ ਅੰਦਰ ਰੱਬ ਜੀ ਦੇ ਜਸ ਨਾਲ ਵੈਰਾਗ ਅਤੇ ਉਮਾ ਆਇਆ, ਜਿਉਂ ਜਿਉਂ ਇਸਨੇ ਉਸਦਾ ਨਾਂ ਲੈ ਕੇ ਉਸਨੂੰ ਯਾਦ ਕੀਤਾ, ਉਹ ਖੋਟੇ ਕਰਮ ਨਾਸ਼ ਹੋਣ ਲੱਗੇ। ਘਟਦੇ ਘਟਦੇ ਸੂਲੀ ਦੀ ਸੂਲ ਰਹਿ ਗਈ, ਜੋ ਸੂਈ ਵਾਂਗੂ ਚੁੱਪ ਕੇ ਮਹਾਨ ਦੁੱਖ ਤੋਂ ਛੁਡਾ ਗਈ। ਦੂਜੀ ਵਿਚਾਰ ਦੀ ਗੱਲ ਇਹ ਹੈ ਕਿ ਭਾਈ, ਜਿਉਂ ਜਿਉਂ ਤੂੰ ਵਿਸ਼ਿਆਂ ਵਿੱਚ ਵਰਤਿਆ ਹੈ, ਤੇਰੀਆਂ ਵਾਸ਼ਨਾ ਹੋਰ ਖੋਟੀਆਂ ਆਉਂਦੀਆਂ ਗਈਆਂ ਹਨ, ਤੇਰੀ ਰੁਚੀ ਮਾੜੇ ਪਾਸੇ ਵੱਲ ਹੋਰ ਵੱਧ। ਜਿਉਂ ਜਿਉਂ ਇਸ ਕਾਲੀ ਨੇ ਸਤਸੰਗ ਕੀਤਾ ਹੈ, ਇਸ ਦੀਆਂ ਵਾਸ਼ਨਾ ਸ਼ੁਭ ਅਤੇ ਪਵਿੱਤਰ ਆਉਂਦੀਆਂ ਗਈਆਂ ਹਨ, ਇਸ ਦੀ ਰੁਚੀ ਭਲੇ ਵੱਲ, ਸੇਵਾ ਵੱਲ, ਸਤਸੰਗ ਵੱਲ ਵੱਧ ਗਈ ਹੈ। ਇਸ ਤਰ੍ਹਾਂ ਅੱਗੋਂ ਲਈ ਇਸ ਦੇ ਅੰਦਰ ਹੋਣ ਵਾਲੇ ਕਰਮਾਂ ਦੀ ਸੇਧ ਸ਼ੁੱਧ ਬਚ ਗਈ ਹੈ। ਇਹ ਸੁਣ ਕੇ ਹਟਵਾਣੀਏ ਦੇ ਦਿਲ ਗਲ ਪੁੜ ਗਈ, ਕੰਬਿਆ। ਉਹ ਜੋ ਦਾਤੇ ਦਾ ਹੱਥ ਛੋਇਆ ਸੀ, ਉਹ ਅੱਗ ਦੀ ਚਿੰਗਾਰੀ ਸੀ, ਪਾਪਾਂ ਦੇ ਮੜਿਆਂ ਦੇ ਖੜ੍ਹੇ ਢੇਰ ਨੂੰ ਅੱਗ ਲਾਉਣ ਲਈ। ਜਾਂ ਪਾਪ ਸੜੇ ਤਾਂ ਮਤ ਤੋਂ ਮੈਲ ਦਾ ਬੋਝ ਉਤਰਿਆ। ਉਹ ਜੋ ਦਾਤੇ ਦਾ ਹੱਥ ਛੋਇਆ ਸੀ, ਉਹ ਅੱਗ ਦੀ ਚਿੰਗਾਰੀ ਸੀ, ਪਾਪਾਂ ਦੇ ਮੜਿਆਂ ਦੇ ਖੜ੍ਹੇ ਢੇਰ ਨੂੰ ਅੱਗ ਲਾਉਣ ਲਈ। ਜਾਂ ਪਾਪ ਸੜੇ ਤਾਂ ਮਤ ਤੋਂ ਮੈਲ ਅਤੇ ਬੋਝਾ ਉਤਰਿਆ, ਚਰਨੀ ਢੱਠਾ, ਆਖਣ ਲੱਗਾ ਮਿਹਰ ਕਰੋ ਅਤੇ ਹੁਣ ਸ਼ੁੱਧ ਮਾਰਗ ਪਾਓ, ਭਲੇ ਕਰਮ ਸਿਖਾਓ ਅਤੇ ਮਾੜਿਆਂ ਦੇ ਰਾਹੋਂ ਵਰਜ ਲਓ, ਆਪਣੇ ਤਾਣ ਨਾਲ ਰਹਾ ਲਓ, ਅਸਾਂ ਵਿੱਚ ਜ਼ੋਰ ਆਸੰਗ ਕਾਈ ਨਹੀਂ ਹੈ। ਤਦ ਗੁਰੂ ਮਿਹਰਬਾਨ ਹੋਇਆ, ਇਲਾਹੀ ਗਲੇ ਤੋਂ ਧੁਨ ਉੱਠੀ, ਮਰਦਾਨੇ ਰਬਾਬ ਛੇੜਿਆ ਅਤੇ ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਮਾਰੂ ਦੀ ਵੈਰਾਗ ਭਰੀ ਸੁਰ ਛਿੜੀ। ਕਰਣੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤਉ ਗੁਣ ਨਾਈ ਅੰਤ ਹਰੇ, ਚਿਤ ਚੇਤ ਸਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਈ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟ ਸਮੂੜੈ ਕਵਨ ਗੁਣੀ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਪਈ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਿਨੇ ਹਾ, ਏਕ ਨਾਮ ਅੰਮ੍ਰਿਤੋ ਦੇਵੈ, ਤਉ ਨਾਨਕ ਤ੍ਰਿਸ਼ਟਸ ਦਿਆ। ਦੈਵੀ ਆਵਾਜ਼, ਮਨ ਵਿੱਚ ਪੁੜ ਜਾਣ ਵਾਲੇ ਸ਼ਬਦ ਦੇ ਅਰਥ ਦੋਹਾਂ 'ਤੇ ਕਹਿਰ ਦਾ ਅਸਰ ਕਰ ਗਏ। ਹਟਵਾਣੀਏ ਦੇ ਮਨ ਦਾ ਥਰ ਟੁੱਟ ਗਿਆ, ਮਨ ਦਰਵ ਗਿਆ, ਸੋਝੀ ਆ ਗਈ ਕਿ ਅਸੀਂ ਕਰਮ ਕਰਨ ਵਾਲੇ ਜੀਵ ਹਾਂ। ਮਨ ਅਤੇ ਬੁੱਧੀ ਹੋਣ ਕਰਕੇ ਅਸੀਂ ਸਮਝਦੇ ਹਾਂ ਕਿ ਅਸੀਂ ਜੋ ਕੁਝ ਕਰਦੇ ਹਾਂ ਉਹ ਦੋ ਪ੍ਰਕਾਰ ਦਾ ਹੈ, ਭਲਾ ਅਤੇ ਬੁਰਾ। ਇਹ ਜੋ ਕੁਝ ਕਰਦੇ ਹਾਂ ਇਸ ਨਾਲ ਰੁਚੀ ਬਣਦੀ ਹੈ, ਰੁਚ ਪੱਕ ਪੱਕ ਕੇ ਸੁਭਾਅ ਬਣਦਾ ਹੈ। ਇਸ ਸਾਡੀ ਕਿਰਤ ਕਰਨੀ ਦਾ ਫਲ ਸਾਨੂੰ ਫੇਰ ਅੰਦਰੋਂ ਭਲੇ ਬੁਰੇ ਵੱਲ ਟੋਰਦਾ ਹੈ। ਮਾੜੇ ਕਰਮਾਂ ਵਿੱਚ ਜੋ ਸਵਾਦ ਹੈ, ਉਹ ਮਾਨੋ ਚੋਗ ਹੈ ਜੋ ਸਾਨੂੰ ਫਸਾਉਂਦੀ ਹੈ ਪੰਛੀ ਵਾਂਗੂ। ਅੰਦਰੋਂ ਸੁਭਾਅ ਮਾੜੇ ਪਾਸੇ ਵੱਲ ਰੁਚੀ ਕਰਾਉਂਦਾ ਹੈ, ਬਾਹਰੋਂ ਰਸਦਾਇਕ ਭੋਗ ਆਪਣੇ ਵਿੱਚ ਖਿੱਚਦੇ ਹਨ। ਇਉਂ ਜੀਵ ਫਸਦਾ ਜਾਂਦਾ ਹੈ, ਮਨ ਮਨੂਰ ਆਉਂਦਾ ਜਾਂਦਾ ਹੈ, ਅਰਥਾਤ ਉੱਚੇ ਰਸਾਂ ਵੱਲੋਂ ਮਰਦਾ ਜਾਂਦਾ ਹੈ, ਅਤੇ ਨੀਵੇਂ ਰਸਾਂ ਵਿੱਚ ਜੋ ਪਾਪ ਕਰਮਾਂ ਵਿੱਚ ਆਉਂਦਾ ਹੈ, ਅਸ਼ਕਤ ਆਉਂਦਾ ਜਾਂਦਾ ਹੈ। ਇਸ ਦੇ ਮੁੜ ਜੀਵਨ ਦੀ ਆਸ ਨਹੀਂ ਰਹਿੰਦੀ, ਕਿਉਂਕਿ ਨੀਵੇਂ ਰਸਾਂ ਵਿੱਚ ਮਨ ਖਚਤ ਹੋ ਜਾਵੇ ਤਾਂ ਸਾਈਂ ਯਾਦ ਨਹੀਂ ਆ ਸਕਦਾ, ਅਤੇ ਵਿਸਾਰੇ ਵਿੱਚ ਜੋ ਕੋਈ ਸ਼ੁਭ ਗੁਣ ਪੱਲੇ ਆਉਂਦੇ ਹਨ, ਉਹ ਸਹਾਇਤਾ ਨਹੀਂ ਕਰ ਸਕਦੇ, ਉਹ ਪਾਪਾਂ ਰੂਪੀ ਕੋਲਿਆਂ ਦੇ ਸੇਕ ਨਾਲ ਗਲਣ ਲੱਗ ਜਾਂਦੇ ਹਨ। ਸੋ ਫਾਥੇ ਪੰਛੀ ਦੇ ਛੁੱਟਣ ਜਾਂ ਮਨੂਰ ਹੋਏ ਮਨ ਰੂਪੀ ਲੋਹੇ ਦੇ ਫਿਰ ਜੀਉ ਪੈਣ ਦਾ ਦਾਰੂ ਨਿਰੇ ਸ਼ੁਭ ਕਰਮ ਨਹੀਂ ਹਨ, ਉਹ ਤਾਂ ਗਲਦੇ ਜਾਣਗੇ ਪਾਪਾਂ ਦੇ ਮਗਰੇ ਕੋਲਿਆਂ ਦੇ ਸੇਕ ਨਾਲ। ਹਾਂ, ਮਨੂਰ ਦੇ ਜੀ ਉੱਠਣ ਦਾ, ਜੀਉ ਕੇ ਲੋਹੇ ਤੋਂ ਸੋਨਾ ਹੋ ਜਾਣ ਦਾ ਇੱਕੋ ਤਰੀਕਾ ਹੈ ਕਿ ਸੱਚਾ ਸਤਿਗੁਰੂ ਨਾਮ ਰੂਪੀ ਅੰਮ੍ਰਿਤ ਦਾ ਛੱਟਾ ਮਾਰੇ। ਨਾਮ ਦੇ ਤਰੋਕੇ ਨਾਲ ਮਨ ਸਾਈਂ ਦੀ ਯਾਦ ਵਿੱਚ ਆਉਂਦਾ ਹੈ, ਸਾਈਂ ਦੀ ਯਾਦ ਸਾਈਂ ਨਾਲ ਮੇਲ ਹੈ। ਪਾਪਾਂ ਅਤੇ ਨੀਵੇਂ ਰਸਾਂ ਨੇ ਸਾਡੇ ਅਤੇ ਉਸ ਦੇ ਵਿੱਚ ਭੁੱਲ ਦਾ ਪਰਦਾ ਤਾਣ ਦਿੱਤਾ ਸੀ, ਜਦੋਂ ਪਰਦਾ ਟੁੱਟਾ ਤਾਂ ਵਿਥ ਨਾ ਰਹੀ, ਹੁਣ ਸਾਈਂ ਦਾ ਬਲ, ਉਸਦਾ ਭਾਵ, ਉਸਦੀ ਸਤਿਆ ਦੀ ਛੋਹ ਅਸਾਂ ਵਿੱਚ ਆਵੇਗੀ। ਉਹ ਸਾਰੀ ਮੁਰਦਿਆਂ ਨੂੰ ਮਾਰ ਕੱਢੇਗੀ। ਮੋਇਆ ਮਨ ਜੀਉ ਪਏਗਾ, ਜੀਉ ਕੇ ਉੱਚੇ ਰਸਾਂ ਦੇ ਅਨੁਭਵ ਵਿੱਚ ਆ ਕੇ ਆਤਮ ਰੂਪ ਹੋ ਜਾਵੇਗਾ। ਸ਼ਬਦ ਦਾ ਭਾਵ ਕੀਰਤਨ ਦੇ ਦਰਵਾ ਦੇਣ ਵਾਲੇ, ਪੰਗਾਰ ਦੇਣ ਵਾਲੇ ਅਸਰ ਨਾਲ ਅੰਦਰ ਗਠ ਗਿਆ, ਜਿਸ ਨਾਲ ਰੁਚੀ ਦਾ ਰੌਂ ਬਦਲ ਗਿਆ, ਭੱਲੇ ਪਾਸੇ ਰੁਖ ਹੋ ਗਿਆ। ਧਾ ਕੇ ਚਰਨੀ ਟੱਠਾ, ਦਾਤਾ 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 ਰੱਖ ਲੈ ਪਾਪੀ ਨੂੰ। ਸੂਰੇ ਸਤਿਗੁਰ ਨੇ ਸਿਰ ਕੰਢੀ 'ਤੇ ਹੱਥ ਫੇਰਿਆ ਅਤੇ ਆਖਿਆ, ਕਹੋ ਵਾਹਿਗੁਰੂ। ਵਾਹਿਗੁਰੂ ਕਹਾਇਆ ਨਹੀਂ, ਅੰਦਰ ਪਾ ਦਿੱਤਾ। ਦੋਹਾਂ ਸਰੀਰਾਂ ਦੇ ਲੂੰ ਲੂੰ ਵਿੱਚ ਨਾਮ ਦੇ ਫੁਹਾਰੇ ਛੁੱਟੇ, ਦੋਵੇਂ ਨਾਮ ਤਰੀਕ ਸਿੱਖ ਹੋਏ। ਕਰਮ ਜੀਵ ਕਰਦਾ, ਆਪਣੇ ਕੀਤੇ ਨੂੰ ਫਲ ਲੱਗਦੇ ਹਨ, ਪਰ ਜੇ ਨਾਮ ਵਿੱਚ ਆਵੇ ਤਾਂ ਕਰਮ ਦਗਦ ਆਉਂਦੇ ਹਨ। ਨਾਮ ਦੀ ਲਿਵ ਜੋ ਪ੍ਰੇਮ ਹੈ, ਉੱਚਾ ਰਸ ਹੈ, ਕਰਮ ਤੋਂ ਚਿਹਰਾ ਮਾਰਗ ਹੈ। ਨਾਮ ਪਹਿਲਾਂ ਮਨ ਦੀ ਮੈਲ ਅਤੇ ਸੁਭਾਅ ਦੇ ਗੰਧ ਨੂੰ ਧੋਂਦਾ ਹੈ, ਮਤ ਵਿੱਚੋਂ ਪਾਪਾਂ ਨੂੰ ਧੋ ਕੱਢਦਾ ਹੈ, ਆਤਮਾ ਸਵੱਛ ਹੋ ਜਾਂਦੀ ਹੈ। ਉਹ ਨਾਮ ਫਿਰ ਅੰਮ੍ਰਿਤ ਹੋ ਕੇ ਰਸ ਦਿੰਦਾ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।